ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਾਉ ਉੱਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਉ ਰਾਤ ਰਹੇ ਰੰਗ ਗਿਆਨੀ ਅਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਇਕ ਨਾਨਕ ਹਰ ਮਨ ਮਾਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਇਕ ਨਾਨਕ ਹਰ ਮਨ ਮਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਪ ਸਭ ਸੰਗਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਵਾਈ ਜਾਂਦੀ ਹੈ। ਅੱਜ ਵੀ ਇਹ ਸਮਾਂ ਪ੍ਰਾਪਤ ਹੋਇਆ, ਆਓ ਸਮੇਂ ਨੂੰ ਸਫਲਾ ਕਰੀਏ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧਿਆਨ ਟਿਕਾਉਂਦੇ ਹੋਏ ਦੋਵੇਂ ਹੱਥ ਜੋੜ ਕਰਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੋ ਪਦੇ।
ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਖਾਲਸਾ ਜੀ, ਹੁਕਮਨਾਮਾ ਸਾਹਿਬ ਦੀ ਮੁੱਖ ਵਾਕ ਦੀ ਵਿਚਾਰ ਇਸ ਵਾਸਤੇ ਗੁਰੂ ਘਰਾਂ ਤੋਂ ਕਰਵਾਈ ਜਾਂਦੀ ਹੈ मुख वाक दा भाव है मुख दे विच्चों निकलिया होया वाक। जेकर आपां वी कोई भी शब्द बोलदे हां उह साडे मुख दा वाक है, पर दुनिया दे विच किसी भी शख्स दे मुख दे विच्चों निकलिया वाक तुहाडा जीवन नहीं सवार सकदा। किस्मत विच कर्मां विच लिखे हुए दुखां नूं नहीं खत्म कर सकदा, पर धन धन गुरु ग्रंथ साहिब महाराज सच्चे पातशाह जी दे मुख वाक दी विचार इस वास्ते हुंदी है कि गुरु मुख दे विच्चों निकलिया होया वाक जे सरवण कर लईए और गुरु मुख दे विच्चों निकले वाक दी विचार नूं समझ लईए ते सचमुच कर्मां दे विच जितने भी दुख ने गुरु के मुख दे विच्चों निकले हुए वाक दी विचार दे नाल दुख सड़ के सुवाह हो जांदे आ। दुख दर्द भव निकट ना तिन नरके रहै। अज पंजवें पातशाह टोडी राग दे अंदर अपनी मुबारक रसना तो उचारण करदे ने इस शब्द नूं गुरमत संगीत दी मर्यादा मुताबक पहले घर विच गाउण दी हदायत है। दो पदियां वाला ए शब्द है।
एक ओंकार सतगुर प्रसाद।
शब्द दी आरंभता तो पहला उस अकाल पुरख वाहिगुरु परमात्मा दा मंगल करदे ने। जिस तरह अकाल उस्तत दे विच कलगीधर स्वामी गुरु गोबिंद सिंह साहिब जी लिखदे, प्रणव आद एक अंकारा जल थल महियल कियो पसारा, जिदा जल ते थल दोवें थावां ते वासा, उस एक ओंकार नूं नमस्कार है। महाराज कहिंदे ओही जन्म दे रिया, ओही पाल रिया, ओही समेट रिया, कहूं फूल राजा हुए बैठा, कहूं सिमट भयो संकर इकैठा, सगरी सृष्ट दिखाई अचंभव, आद जुगाद रूप स्वयंभव। सच्चे पातशाह कहिंदे ओही जन्म दे रिया, पाल रिया, समेट रिया, पर उस एक ओंकार दी प्राप्ति सच्चे गुरु दी बख्शिश प्रसाद ने नाल है।
संतन अवर न काहू जानी।
पंचम पातशाह धन गुरु अर्जन देव जी कहिंदे संतन अवर न काहू जानी, लिबास पा करके कोई संत नहीं हो सकदा। महाराज कहिंदे ने संत दे कोल गुरमुख दे कोल एक गुण है बड़ा वड्डा। की गुण है? ओदे कोल ए गुण है कि ओदा अकाल पुरख ते ऐसा भरोसा हुंदा है कि दुनिया विच भावे धार्मिक ते भावे राजसिक ताकत जितनी मर्जी महान होवे, पर गुरमुख नाम जपन वाला केवल अकाल पुरख दे चरणा विच झुकदा है। अकाल पुरख वाहिगुरु दी ताकत तो बिना किसी होर दी आन नहीं मानदा। जिस तरह कलगीधर पातशाह जी ने खालसे दे प्रथाए बचन किते के खालसा होवे खुद खुदा, जिम खूबी खूब खुदाए, आन ना माने आन की सच्चे बिन पातशाहे। पानीपत दी धरती दे उत्ते एक पीर रिया करदा सी, उस पीर दा नाम सी शेख शाह शरफ। जाहर पीर जगत गुरु बाबा धन गुरु नानक दे महाराज सच्चे पातशाह जिस समय मक्के मदीने वाल जा रहे सन, मक्के मदीने काबे तो हजारा मील दी दूरी ते एनुलस शहर वसदा। महाराज उधर नू लंघ रहे, भाई मरदाना नाल जा रहा ते पीर शेख शाह शरफ ऊंठा ते सवार होके अपने सेवका नाल जा रहा। पीरां दा जो मुख्तार है शेख शाह शरफ, ओदे ऊंट दे सामने कोई चल नहीं सकदा। जाहर पीर जगत गुरु बाबा गुरु नानक देव जी भाई मरदाने नाल उन पीरां दे टोले तो अग्गे होके चलन लग पे। पीर दी निगाह पई सेवादार नूं भेजिया पुछ के ओ कौन ने। जिस समय पीर दा सेवक गुरु नानक साहब को लाया आके सलाम कीती, महाराज ने सलाम दा जवाब ना दिता। कहिंदा जी की गल, सलाम दा जवाब नहीं देना आउंदा? महाराज कहिंदे जवाब भी देना आउंदा ते सलाम भी करनी आउंदी है, पर साडी सलाम दुनियावी ताकत नूं नहीं अगम्मी ताकत नूं है। महाराज ने शब्द वरते अलेख को सलाम है पीर के दस्तवेज। साडी सलाम है जिहड़ा अलेख है, जिवें जाप साहिब च पढ़दे अलेख है अपेख है, अलेख नूं सलाम है। ओ पीर दा चेला पीर कोल गया, कहिंदा तुहानूं आप ही पुछना पैणा। पीर खुद आया सलाम कीती, महाराज ने फिर कहा अलेख को सलाम है, यह है संतन अवरन काहू जानी, बारी परपंच वेख के रब तो भरोसा गुरु तो भरोसा नहीं तोड़ना। जिदा सिर एक बार गुरु ग्रंथ साहब दे चरणा वे चुकिया होवे, ओ मुड़ के पखंडियां दे बूहियां ते जाके सिर नहीं चुकाउंदा। खालसा जी, धन गुरु नानक साहब नू पीर ने कहा, कहिंदा एक सवाल है, महाराज ने पुछिया कि कहिंदा जे अलेख नू सलाम करदे हो फिर एक सवाल दा जवाब दो। पुछिया जी की, उन्हें सवाल किता, ऐ कुदा अस्त गर खुदा खुद खवाहद, वले पैदा नमे शब्द। सारी दुनिया कहिंदी है रब सब कुछ कर सकदा, मैनू ए दसो ऐसा केड़ा काम है जिहड़ा रब भी नहीं कर सकदा। धन गुरु नानक देव जी कहिंदे एक काम है जिहड़ा रब नहीं कर सकदा। पुछिया कि, महाराज कहिंदे अगर खुदा खुद खवाहद खुदायंद दिगर वले पैदा नमे शब्द। पीर साईं, रब अकाल पुरख एक है, ओ एक ओंकार होके वर्तरिया। रब सदा एक है, पहला भी एक सी, आज भी एक है, अगे भी एक ही रहेगा। रब चाह के भी दूसरा रब नहीं पैदा कर सकता। इसलिए इंसान नू इको ताकत ते भरोसा रखना चाहिदा है।
बेपरवाह सदा रंग हर कै जाको पाख स्वामी।
जीवन बतीत करदे आ, सारयां दे जीवन विच कोई ना कोई चिंता कोई ना कोई विपता आई रहिंदी है। जिदे पक्ष दे विच रब ना खड़दा होवे ओनू ते चिंता करनी चाहीदी है, दुखां तों कलेशां तों माड़ियां ताकतां तों। पर जिन्हां दे पक्ष दे विच खुद कलगीधर पातशाह गुरु गोबिंद सिंह जी होण, सतगुरु दा थापड़ा होवे, ਉਹਨਾਂ ਨੂੰ ਫਿਰ ਸਦਾ ਬੇਪਰਵਾਹ ਰਹਿਣਾ ਚਾਹੀਦਾ। ਮਰ ਜਾਂਦੇ ਜਿਹੜੇ ਗੁਰਮੁਖ ਨਾਮ ਜਪਦੇ, ਫਿਰ ਜਿਨ੍ਹਾਂ ਦਾ ਪੱਖ ਰੱਬ ਕਰਦਾ ਹੈ ਉਹ ਸਦਾ ਬੇਪਰਵਾਹ ਰਹਿੰਦੇ ਆ। ਸੰਸਾਰ ਦੀ ਪਰਵਾਹ ਸੰਸਾਰ ਦੀ ਫਿਕਰ ਨਹੀਂ ਕਰਦੇ। ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹ। ਕਹਿੰਦੇ ਜਿਹੜੇ ਰੱਬ ਦੇ ਨਾਲ ਜੁੜਦੇ ਆ ਤੇ ਜਿਨ੍ਹਾਂ ਦੇ ਪੱਖ ਵਿੱਚ ਰੱਬ ਖੜ ਜਾਂਦਾ ਹੈ ਉਹ ਫਿਰ ਭਗਤ ਨਾਮਦੇਵ ਦੀ ਤਰ੍ਹਾਂ ਬੇਪਰਵਾਹ ਹੋ ਜਾਂਦੇ ਆ, ਭਗਤ ਕਬੀਰ ਸਾਹਿਬ ਦੀ ਤਰ੍ਹਾਂ, ਭਗਤ ਰਵਿਦਾਸ ਜੀ ਦੀ ਤਰ੍ਹਾਂ ਬੇਪਰਵਾਹ ਹੋ ਜਾਂਦੇ ਹਨ। ਵਿਸ਼ਰਾਮ ਦੇਕਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ।
ਪੂਜ ਸਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ।
ਜਿਤਨੇ ਵੀ ਸੰਸਾਰ ਤੇ ਜੀਵ ਜੰਤੂ ਨੇ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਆ, ਪਰ ਗੁਰਬਾਣੀ ਕਹਿੰਦੀ ਹੈ ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਵੋ ਰੇ। ਸਿੱਖ ਨੂੰ ਭਰੋਸਾ ਰੱਖਣਾ ਚਾਹੀਦਾ। ਕਈ ਵਾਰੀ ਦੁੱਖ ਆ ਜਾਂਦਾ, ਘਬਰਾ ਜਾਂਦੇ ਆ ਕਿ ਦੁੱਖ ਬੜਾ ਵੱਡਾ ਹੈ। ਪਿਆਰਿਓ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਿਆ ਕਰੋ ਕਿ ਪਖੰਡੀਆਂ ਦੇ ਬੂਹੇ ਤੇ ਜਾਣ ਤੋਂ ਪਹਿਲਾਂ ਮਨ ਵਿੱਚ ਇਹ ਭਰੋਸਾ ਹੋਵੇ ਕੀ ਹੋਇਆ ਜੇ ਵੱਡਾ ਦੁੱਖ ਹੈ, ਜਿੱਡਾ ਮਰਜ਼ੀ ਵੱਡਾ ਦੁੱਖ ਹੋਵੇ ਪਰ ਮੇਰੇ ਗੁਰੂ ਦਾ ਥਾਪੜਾ ਸਭ ਤੋਂ ਵੱਡਾ ਹੈ, ਤੇ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਵੱਡੇ ਤੋਂ ਵੱਡਾ ਦੁੱਖ ਵਾਲ ਵਿੰਗਾ ਨਹੀਂ ਕਰ ਸਕਦਾ।
ਐਸੋ ਅਮਰ ਮਿਲਿਓ ਭਗਤਨ ਕੋ ਰਾਜ ਰਹੇ ਰੰਗ ਗਿਆਨੀ।
ਜਿਹੜਾ ਠਾਕੁਰ ਜਿਹੜਾ ਅਕਾਲ ਪੁਰਖ ਸਭ ਤੋਂ ਉੱਚਾ ਹੈ ਤੇ ਜਿਸ ਠਾਕੁਰ ਜੈਸਾ ਦੁਨੀਆਂ ਤੇ ਦੂਸਰਾ ਕੋਈ ਨਹੀਂ, ਐਸਾ ਠਾਕੁਰ ਭਗਤਾਂ ਨੂੰ ਮਿਲ ਚੁੱਕਿਆ ਹੈ ਤੇ ਐਸਾ ਠਾਕੁਰ ਮਿਲਣ ਦੇ ਨਾਲ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਦ ਹੈ ਕਾ ਬਸੀਟ। ਕਹਿੰਦੇ ਜਦੋਂ ਐਸਾ ਠਾਕੁਰ ਐਸਾ ਸੁਆਮੀ ਮਿਲਦਾ, ਕਹਿੰਦੇ ਭਗਤ ਸਦਾ ਨਾਮ ਦੇ ਰੰਗ ਵਿੱਚ ਰਹਿੰਦੇ ਨੇ ਤੇ ਆਤਮਕ ਗਿਆਨ ਦੇ ਪਾਤਰ ਬਣ ਜਾਂਦੇ ਹਨ।
ਰੋਗ ਸੋਗ ਦੁੱਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ।
ਸੰਸਾਰ ਵਿੱਚ ਸਭ ਨੂੰ ਰੋਗ ਵੀ ਚਿੰਬੜਿਆ ਸੋਗ ਵੀ। ਰੋਗ ਕਹਿੰਦੇ ਸਰੀਰਕ ਰੋਗ, ਸੋਗ ਕਹਿੰਦੇ ਮਾਨਸਿਕ ਰੋਗ, ਮਾਨਸਿਕ ਚਿੰਤਾ ਡਿਪਰੈਸ਼ਨ। ਸਤਿਗੁਰੂ ਕਹਿੰਦੇ ਨੇ ਦੁੱਖ ਤਰ੍ਹਾਂ ਤਰ੍ਹਾਂ ਦਾ ਹੈ, ਵਿਛੋੜੇ ਦਾ ਦੁੱਖ ਹੈ, ਗਰੀਬੀ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਪਰ ਜਿਹੜਾ ਹਰੀ ਦਾ ਹੋ ਜਾਂਦਾ ਗੁਰੂ ਦਾ ਹੋ ਜਾਂਦਾ ਵੱਡੇ ਤੋਂ ਵੱਡਾ ਦੁੱਖ ਕੁਝ ਨਹੀਂ ਕਰ ਸਕਦਾ। ਖਾਲਸਾ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਮੁਖ ਪਿਆਰੇ ਮਿਲੇ, ਸਰੀਰਕ ਕਸ਼ਟ ਸਰੀਰਕ ਰੋਗ ਲੱਗਾ ਸੀ, ਭਾਈ ਸਾਹਿਬ ਨੇ ਕਿਹਾ ਦਿਲ ਛੋਟਾ ਕਰਨ ਦੀ ਥਾਂ ਦੇ ਉੱਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬਹਿ ਕੇ ਬਾਣੀ ਪੜ੍ਹੋ। ਕਹਿੰਦੇ ਜੀ ਬਾਣੀ ਤਾਂ ਆਤਮਾ ਦੇ ਮਾਨਸਿਕ ਰੋਗ ਠੀਕ ਕਰਦੀ ਹੋਵੇਗੀ, ਤਨ ਦੇ ਰੋਗ ਥੋੜੀ ਠੀਕ ਕਰਦੀ ਹੈ। ਭਾਈ ਸਾਹਿਬ ਨੇ ਕਿਹਾ ਪਹਿਲੀ ਪੰਕਤੀ ਪੜ੍ਹੋ ਸੁਖਮਨੀ ਸਾਹਿਬ ਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾਵੋ। ਜਿਹੜਾ ਗੁਰੂ ਦਾ ਜਾਪ ਕਰਦਾ ਉਹਦੇ ਸਭ ਤੋਂ ਪਹਿਲਾਂ ਤਨ ਦੇ ਰੋਗ ਦੂਰ ਹੁੰਦੇ ਆ। ਬਾਣੀ ਪੜ੍ਹਨ ਵਾਲਿਆਂ ਦੇ ਨੇੜੇ ਵੀ ਰੋਗ ਸੋਗ ਦੁੱਖ ਦਲਿੱਦਰ ਨਹੀਂ ਆਉਂਦੇ।
ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ।
ਕਿਉਂਕਿ ਜਿਹੜੇ ਬਾਣੀ ਪੜ੍ਹਦੇ ਗੁਰੂ ਦੇ ਬਣ ਜਾਂਦੇ ਸਦਾ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਭੈ ਨਹੀਂ ਰਹਿੰਦਾ, ਨਾ ਕਿਸੇ ਦਾ ਭੈ ਸਹਿੰਦੇ ਆ, ਨਾ ਕਿਸੇ ਨੂੰ ਭੈ ਦਿੰਦੇ ਆ, ਤੇ ਨਿਰਭਉ ਹੋ ਕੇ ਸਦਾ ਇੱਕ ਓਅੰਕਾਰ ਦੇ ਵਿੱਚ ਸੁਰਤ ਜੋੜਦੇ ਆ। ਔਰ ਜਦੋਂ ਇੱਕ ਓਅੰਕਾਰ ਵਿੱਚ ਸੁਰਤ ਜੋੜਦੇ ਨੇ ਉਹਨਾਂ ਦਾ ਮਨ ਸਦਾ ਗੁਰੂ ਦੇ ਚਰਨਾਂ ਵਿੱਚ ਬੰਨਿਆ ਜਾਂਦਾ ਹੈ। ਇੱਥੇ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦੇ ਹਾਂ। ਵਿਚਾਰਾਂ ਤੇ ਅਗਾਧ ਬੋਧ ਨੇ ਖਾਲਸਾ ਜੀ, ਪਰ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ੇਸ਼ ਕਰਕੇ ਵੀ ਬੇਨਤੀ ਕਰਨੀ ਹੈ। ਜੋ ਸਤਿਗੁਰੂ ਨੇ ਪਹਿਲਾਂ ਸ਼ਬਦ ਵਰਤਿਆ ਸੰਤਨ ਅਵਰ ਨਾ ਕਾਹੂ ਜਾਨੀ, ਇਸੇ ਪੰਕਤੀ ਨੂੰ ਆਧਾਰ ਬਣਾ ਕੇ ਅੱਜ ਉਸ ਮਰਜੀਵੜੇ ਯੋਧੇ ਨੂੰ ਯਾਦ ਕਰੀਏ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਖਾਲਸਾ ਜੀ, ਜਿਹੜੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੋ ਜਾਂਦੇ ਨੇ ਉਹ ਸਦਾ ਨਿਰਭਉ ਰਹਿੰਦੇ। ਦੁਨੀਆਂ ਤੇ ਉਹਨਾਂ ਦਾ ਸਰੀਰ ਭਾਵੇਂ ਇੱਕ ਵਾਰ ਨਾ ਵੀ ਰਵੇ, ਪਰ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ, ਉਹਨਾਂ ਦੀ ਕੀਤੀਆਂ ਕਮਾਈਆਂ ਦਾ ਧਿਆਨ ਧਰ ਕੇ ਖਾਲਸਾ ਸਦਾ ਅਰਦਾਸ ਦੇ ਵਿੱਚ ਬੋਲਦਾ ਹੈ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿੰਨਾ ਦਾ ਧਿਆਨ ਧਰ ਕੇ ਖਾਲਸਾ ਪੰਥ ਬੁੱਢਾ ਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ, ਜਿਨ੍ਹਾਂ ਦੇ ਨਾਮ ਦੇ ਨਾਲ ਪੰਥ ਨੇ ਸੁਲਤਾਨ ਉਲ ਕੌਮ ਦਾ ਖਿਤਾਬ ਲਾਇਆ, ਜਿਨ੍ਹਾਂ ਦੇ ਨਾਮ ਦੇ ਨਾਲ ਜਿਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਬੰਦੀ ਛੋੜ ਸ਼ਬਦ ਵਰਤਿਆ ਜਾਂਦਾ, ਇਸ ਤਰ੍ਹਾਂ ਪੰਥ ਦੇ ਵਿੱਚ ਕੇਵਲ ਤੇ ਕੇਵਲ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਆ, ਜਿਨ੍ਹਾਂ ਦੇ ਨਾਮ ਨਾਲ ਬੰਦੀ ਛੋੜ ਖਿਤਾਬ ਵੀ ਲਾਇਆ ਗਿਆ। ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਨਾਮ ਦੇ ਨਾਲ ਪੰਥ ਪਾਤਸ਼ਾਹ ਦਾ ਖਿਤਾਬ ਵੀ ਲਾਇਆ ਗਿਆ। ਕਿਉਂ? ਦੇਖੋ, ਗੁਰਸਿੱਖ ਹੋਏ ਦੇਵਾ ਸਿੰਘ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੇ ਸ਼ਰਧਾ ਰੱਖਣ ਵਾਲੇ, ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ, ਇਹਨਾਂ ਦੇ ਘਰ ਵਿੱਚ ਤਿੰਨ ਪੁੱਤਰ ਜਨਮੇ, ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ। ਸਭ ਤੋਂ ਛੋਟੇ ਪੁੱਤਰ ਬਦਰ ਸਿੰਘ ਦਾ ਵਿਆਹ ਹੋਇਆ ਸਿੱਖਾਂ ਦੇ ਘਰ ਦੇ ਵਿੱਚ, ਸਿੱਖਾਂ ਦੀ ਲੜਕੀ ਜੀਵਨ ਕੌਰ ਦੇ ਨਾਲ। ਕਹਿੰਦੇ ਦੋਨੋਂ ਜਾਣੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬਹੁਤ ਸੇਵਾ ਕਰਿਆ ਕਰਦੇ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰਕੇ ਇਹਨਾਂ ਦੋਨਾਂ ਨੇ ਇੱਕ ਵਾਰੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਚਾਹੁੰਦੇ ਹਾਂ ਸਾਡੇ ਘਰ ਦੇ ਵਿੱਚ ਆਪ ਜੀ ਕਿਰਪਾ ਕਰੋ, ਇੱਕ ਐਸੀ ਰੂਹ ਭੇਜੋ ਜਿਹੜੇ ਆਪ ਜੀ ਦੇ ਪੰਥ ਦੀ ਸੇਵਾ ਕਰ ਸਕੇ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਵਿੱਚ ਤੀਰ ਸੀ। ਮਹਾਰਾਜ ਨੇ ਉਹ ਤੀਰ ਬੀਬੀ ਜੀਵਨ ਕੌਰ ਤੇ ਸਰਦਾਰ ਬਦਰ ਸਿੰਘ ਦੇ ਮਸਤਕ ਤੇ ਛੁਹਾ ਕੇ ਬਚਨ ਕੀਤਾ, ਤਿੰਨ ਵਾਰ ਸ਼ਬਦ ਉਚਾਰਨ ਕੀਤੇ, ਗੁਰੂ ਕਾ ਲਾਲ ਹੋਵੇਗਾ, ਗੁਰੂ ਕਾ ਲਾਲ ਹੋਵੇਗਾ, ਗੁਰੂ ਕਾ ਲਾਲ ਹੋਵੇਗਾ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਵਰਤੇ, ਭਾਵੇਂ ਕਲਗੀਧਰ ਜੀ ਸਵਾਮੀ ਜੰਗਾਂ ਜੁਦਾਂ ਕਰਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਬਚਨ ਸੱਚ ਹੋਏ। ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਇਸ ਅਗੰਮੀ ਰੂਹ ਦਾ ਆਗਾਜ਼ ਹੋਇਆ, ਤੇ ਕਹਿੰਦੇ ਨੇ ਦੋਨੋਂ ਜਾਣੇ ਗੁਰਸਿੱਖ, ਸਿੱਖੀ ਰਹਿਤ ਨਿਭਾਉਣ ਵਾਲੇ, ਔਰ ਮਾਤਾ ਜਿਉਣ ਕੌਰ ਬਹੁਤ ਜ਼ਿਆਦਾ ਬਾਣੀ ਪੜ੍ਹਨ ਵਾਲੇ। ਖਾਲਸਾ ਜੀ, ਇਹ ਮਾਂ ਦੇ ਹੱਥ ਵਿੱਚ ਹੁੰਦਾ ਹੈ, ਇੱਕ ਬੀਬੀ ਦੇ ਹੱਥ ਵਿੱਚ ਹੁੰਦਾ, ਉਹ ਚਾਹੇ ਆਪਣੇ ਬੱਚੇ ਨੂੰ ਸੰਤ ਬਣਾ ਲਵੇ, ਸਿਪਾਹੀ ਬਣਾ ਲਵੇ, ਇੱਕ ਬੀਬੀ ਚਾਹੇ ਤੇ ਆਪਣੇ ਬੱਚੇ ਨੂੰ ਭਾਵੇਂ ਚੋਰ ਬਣਾ ਲਵੇ। मां दी सिख्या काम कीती कहिंदे जदों बाबा जस्सा सिंह आलूवालिया आयु थोड़ी जी जबान दी शब्दां दी पकड़ विच आउण लगी है कहिंदे अपने बच्चे नू माता पिता कहना नहीं सिखाया सब तो पहला माता जीवन कौर ने अपने बच्चे नू धन गुरु नानक दे सच्चे पातशाह जी दा ब्रह्म वाक एक ओंकार सतनाम करता पुरख निर्भउ निरवैर अकाल मूरत अजूनी सह भंग गुर प्रसाद जप आद सच जुगाद सच है भी सच नानक होसी भी सच ए मूल मंत्र ब्रह्म वाक पढ़ना सिखाया सिंह साहब बाबा जस्सा सिंह आलूवालिया ने सब तो पहला मूल मंत्र कंठ किया आयु वड्डी हुई 5-6 साल दी आयु दे विच माता जीवन कौर ने जथेदार बाबा जस्सा सिंह आलूवालिया नू जपजी साहब जबानी कंठ करवा दिता सी इतिहास कहिंदा है भाई रतन सिंह जी पंगू लिखदे आ प्राचीन पंथ प्रकाश दे विच कहिंदे बीबी जीवन कौर ऐसी सिक्खी रहत निभाउण वाली सी के दतारे दे नाल अमृत वेले आसा की वार दा कीर्तन करिया करदे सन और अपने बच्चे नू भी कीर्तन करना सिखाया कहिंदे हमेशा गात्रे दे विच गुरबाणी दी पोथी रखिया करदे सी जदों मावां अपने खजाने विच गात्रे विच गुरबाणी दी पोथी रखणगियां फिर खालसा जी जिन्ना मावां दे खजानियां दे विच झोलियां विच गुरबाणी दी पोथी हुंदी है उन्हां दे बच्चे फिर सिंह साहब बाबा जस्सा सिंह आलूवालिया वर्गे बणदे ते जे अज दे हालात वेखीए जिन्ना मावां दे हत्थां विच 24-24 घंटे फोन चलदा ते फिर ए गल कहिंदे भी बच्चे आग्याकारी नहीं हुंदे बेनती है जे औलादां चंगीआं चाहीदियां फिर मां प्यो भी चंगे बन के विखाईए सिक्खी दी रहत ते चलण वाले बणीए खालसा जी समा आया बाबा जस्सा सिंह आलूवालिया जी दे पिता जी चढ़ाई कर गए उस उपरंत इन्हां दे मामा जी आए ते लाहौर तों बाबा जस्सा सिंह जी नू ते माता जीवन कौर नू दिल्ली माता सुंदरी जी पास लैके आ गए माता सुंदरी जी दे पास जदों आए कहिंदे उस समय भी माता जीवन कौर ने आसा की वार दा कीर्तन किया जिवें रागी सिंह आसा की वार लाउंदे साइड ते बह के सिंह सलोक पढ़दा ना कहिंदे 7 साल दी उम्र सी बाबा जस्सा सिंह आलूवालिया दी अपनी माता दे नाल एक पासे बह करके आसा की वार दे सलोक पढ़दे आ जदों सलोक पढ़े माता सुंदरी दी निगाह बाबा जस्सा सिंह आलूवालिया जी ते पै गई बाबा जस्सा सिंह आलूवालिया जी नूं अपने निकट बुलाया गोद विच बिठा लिया गोद विच बिठा के कहिंदे लाल जी तुसां साडे कोल रहना तुहानूं सिक्खी रहत दृढ़ करवावांगे गुरबाणी दी सिखलाई दवांगे 18 साल तक दी उम्र बाबा जस्सा सिंह आलूवालिया जी ने माता सुंदरी जी दे पास रह करके गुरमत सिखी गुरमत दृढ़ कीती हुण समा आया कहिंदे माता सुंदरी जी ने एक चिट्ठी लिखी खालसा पंथ बुढ़ा दल दे तीसरे जथेदार सिंह साहब जथेदार नवाब बाबा कपूर सिंह जी नूं उन्हां समयां विच खालसा पंथ अमृतसर साहब दी धरती ते विचर दिया इतिहास कहिंदा बाबा जस्सा सिंह आलूवालिया जी दे मामा जी नूं कहा कि इस भजंगी नूं पंथ दे जथेदार नवाब कपूर सिंह जी दे सपुरद कर दिओ इन्हां तों पंथ दी सेवा लैणी जदों चलण लगे कहिंदे माता जी ने चौबां दे दित्तियां चांदी दियां ते इक गुरज दे दित्ती अज वी खालसा पंथ बुढ़ा दल दे खजाने विच उस गुरज दे ते चांदी दियां चौबां दे दर्शन कर सकदे कहिंदे जदों चौबां दित्तियां मामा जी कहण लगे वाघ सिंह जी कहिंदे माता जी असी ते गरीब जे सिख आ नमाणे जे सिख आ चांदी दियां चौबां पकड़ के चौबदार राजिआं दी ताबिआं ते चलिआ करदे ने असी ते नमाणे जे सिख आ ते माता सुंदरी जी ने बचन किता के साहिबे कमाल गुरु गोबिंद सिंह दे बोल सन के गुरु का लाल होवेगा बाघ सिंह असी बचन करदे आ गुरु दे भरोसे दे उत्ते ए आम बच्चा नहीं है इहदे ते कलगी धर दा थापड़ा है रहमत है इन्हां ने पंथ दी सेवा करनी है ते गुरु नानक दे चरणा ते भरोसा रखियो आ चांदी दियां चौबां जेड़ियां दित्तियां इस बच्चे जस्सा सिंह आलूवालिया दी ताबिआ विच चौबदार चलिया करनगे पंथ इन्हां नूं पातशाह बना के दिखावेगा खालसा जी बाबा जस्सा सिंह आलूवालिया फिर अमृतसर दी धरती ते आए ਤੇ ਜਿਸ ਤਰ੍ਹਾਂ ਪ੍ਰਾਚੀਨ ਪੰਥ ਪ੍ਰਕਾਸ਼ ਉਸੇ ਤਰ੍ਹਾਂ ਨਵੀਨ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਆ, ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਬੈਠੇ ਲਾਵੇਂ ਗੁਰ ਧਿਆਨ, ਨਵਾਬ ਬਾਬਾ ਕਪੂਰ ਸਿੰਘ ਜੀ ਹਰਿਮੰਦਰ ਸਾਹਿਬ ਬਹਿ ਕੇ ਗੁਰੂ ਚਰਨਾਂ ਦੇ ਵਿੱਚ ਧਿਆਨ ਲਾਉਂਦੇ ਆ। ਗੁਰ ਬਚਨਨ ਪਰ ਦੇਵੇ ਹੈ ਧਿਆਨ, ਤੇ ਗੁਰੂ ਦੇ ਬਚਨਾਂ ਨੂੰ ਬੜੀ ਇਕਾਗਰਤਾ ਦੇ ਨਾਲ ਸੁਣਦੇ ਆ। ਅਕਾਲ ਬੁੰਗੇ ਰਹੇ ਤਖ਼ਤ ਪਾਹੇ, ਨਵਾਬ ਬਾਬਾ ਕਪੂਰ ਸਿੰਘ ਜੀ ਅਕਾਲ ਬੁੰਗੇ ਦੇ ਉੱਤੇ ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕਰਕੇ ਪੰਥ ਦੀ ਅਗਵਾਈ ਕਰਦੇ ਆ। ਪੰਥ ਦੀ ਅਗਵਾਈ ਕਿਸ ਤਰ੍ਹਾਂ ਕਰਦੇ ਆ? ਲਾਏ ਦੀਵਾਨ ਗੁਰਮਤੇ ਪਕਾਹੇ, ਕਹਿੰਦੇ ਇੱਥੇ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ ਅਕਾਲ ਬੁੰਗੇ ਤੇ ਬੈਠ ਕਰਕੇ ਖਾਲਸਾ ਜੀ ਗੁਰਮਤੇ ਪਕਾਉਂਦੇ ਆ। ਫਿਰ ਗੁਰਮਤੇ ਕਿਉਂ ਪਕਾਉਂਦੇ ਆ? ਗਿਆਨੀ ਗਿਆਨ ਸਿੰਘ ਜੀ ਲਿਖਦੇ ਆ, ਸੋ ਤੋ ਬੁੱਢਾ ਦਲ ਵਿਦਤਾਇਓ ਪਾਂਚ ਤਰਨ ਥੋ ਪਕਵਾਇਓ। ਨਵਾਬ ਬਾਬਾ ਕਪੂਰ ਸਿੰਘ ਜੀ ਖੁਦ ਬੁੱਢਾ ਦਲ ਦੇ ਮੁਖੀ ਬਣ ਕੇ ਅਕਾਲ ਤਖ਼ਤ ਸਾਹਿਬ ਤੇ ਰਹਿ ਕੇ ਪੰਥ ਦੀ ਅਗਵਾਈ ਕਰਦੇ, ਪੰਜ ਤਰਨੇ ਦਲ ਪੰਜੇ ਸਰੋਵਰਾਂ ਤੇ ਉਤਾਰਾ ਕਰਦੇ, ਆਸੇ ਪਾਸੇ ਜਾ ਕੇ ਅਗਰਾਈ ਕਰਕੇ ਅਕਾਲ ਤਖ਼ਤ ਸਾਹਿਬ ਦੇ ਮੀਰੀ ਪੀਰੀ ਦੇ ਨਿਸ਼ਾਨਾ ਕੋਲ ਲਿਆ ਕੇ ਸਾਰੀ ਰਸਦ ਵਸਦ ਜਥੇਦਾਰ ਦੇ ਸਾਹਮਣੇ ਹਾਜ਼ਰ ਕਰ ਦਿੰਦੇ। ਔਰ ਨਵਾਬ ਬਾਬਾ ਕਪੂਰ ਸਿੰਘ ਜੀ ਦਾ ਵੀ ਪ੍ਰਤਾਪ ਐਸਾ ਸੀ, ਪੰਥ ਸਭ ਤਿਸ ਹੀ ਕਾ ਹੁਕਮ ਮਾਨੈ ਸੋ ਵੀ ਸਭ ਕੋ ਸਮਕਰ ਜਾਣੈ। ਸਾਰਾ ਪੰਥ ਜਥੇਦਾਰ ਦੀ ਅਗਵਾਈ ਕਬੂਲਦਾ, ਕਿਉਂ? ਕਿਉਂਕਿ ਜਥੇਦਾਰ ਵੀ ਕਿਸੇ ਨਾਲ ਵਿਤਖਰਾ ਨਹੀਂ ਸੀ ਕਰਦਾ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸਮ ਕਰਕੇ ਬਰਾਬਰ ਕਰਕੇ ਜਾਣਦੇ ਸਨ। ਖਾਲਸਾ ਜੀ, ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਜਦੋਂ ਆਏ ਹਾਜ਼ਰ ਹੋਏ ਮਾਤਾ ਜਿਉਣ ਕੌਰ ਤੇ ਮਾਮਾ ਜੀ ਦੇ ਨਾਲ, ਉਹਨਾਂ ਨੇ ਬਾਬਾ ਜੱਸਾ ਸਿੰਘ ਜੀ ਦੀ ਬਾਂਹ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ ਨੂੰ ਪਕੜਾ ਦਿੱਤੀ। ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਘੋੜਿਆਂ ਨੂੰ ਦਾਣਾ ਪਾਉਣ ਦੀ ਸੇਵਾ ਲਾਈ ਗਈ, ਤੇ ਇਹ ਸਾਖੀ ਪ੍ਰਚਲਿਤ ਹੈ ਕਿ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਜਦੋਂ ਦਲਵੇ ਜਿਵੇਂ ਰਹਿ ਕਰਕੇ ਘੋੜਿਆਂ ਨੂੰ ਦਾਣਾ ਵਰਤਾਉਣ ਦੀ ਸੇਵਾ ਕਰਦੇ, ਉਸ ਸਮੇਂ ਬਾਬਾ ਜੀ ਦਿੱਲੀ ਵਿੱਚ ਰਹਿ ਕੇ ਆਏ ਸੀ, ਇਸ ਕਰਕੇ ਪੰਜਾਬੀ ਦੀ ਜਗ੍ਹਾ ਹਿੰਦੀ ਦੇ ਸ਼ਬਦ ਜ਼ਿਆਦਾ ਵਰਤੇ ਜਾਂਦੇ ਸੀ। ਕਹਿੰਦੇ ਇੱਕ ਦਿਨ ਬਾਬਾ ਜੱਸਾ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਕੋਲ ਆ ਕੇ ਕਹਿੰਦੇ, ਮੇਰੇ ਤੋਂ ਇਹ ਸੇਵਾ ਨਹੀਂ ਹੋਣੀ, ਦਾਣਾ ਨਹੀਂ ਵਰਤਾਇਆ ਜਾਣਾ। ਪੁੱਛਿਆ ਕਿਉਂ? ਕਹਿੰਦੇ ਜੀ, ਸਿੰਘ ਮੈਨੂੰ ਮਖੌਲ ਕਰਦੇ ਆ, ਮੇਰਾ ਨਾਮ ਨਹੀਂ ਲੈਂਦੇ, ਮੈਨੂੰ ਹਮਕੋ ਤੁਮਕੋ ਕਹਿੰਦੇ ਵੀ ਹਮਕੋ ਤੁਮਕੋ ਇਧਰ ਆਓ, ਹਮਕੋ ਤੁਮਕੋ ਇਧਰ ਆਓ, ਮੇਰਾ ਇਸ ਤਰ੍ਹਾਂ ਨਾਂ ਪਕਾ ਦਿੱਤਾ। ਤੇ ਨਵਾਬ ਬਾਬਾ ਕਪੂਰ ਸਿੰਘ ਜੀ, ਸੇਵਾ ਦਾ ਕੀ ਮਹੱਤਵ ਹੈ? ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ਜੱਸਾ ਸਿਆਂ ਗੁੱਸਾ ਨਾ ਕਰਿਆ ਕਰ, ਇਹ ਖਾਲਸਾ ਪੰਥ ਗੁਰੂ ਦੀ ਬਖਸ਼ਿਸ਼ਾਂ ਲਈ ਬੈਠਾ, ਇਹ ਤਾਂ ਘੋੜਿਆਂ ਦੀ ਲਿੱਦ ਚੱਕਣ ਵਾਲੇ ਨੂੰ ਨਵਾਬੀਆਂ ਦੇ ਦਿੰਦਾ, ਤੂੰ ਨਿਮਾਣਾ ਹੋ ਕੇ ਪੰਥ ਦੀ ਸੇਵਾ ਕਰ, ਪੰਥ ਤੈਨੂੰ ਇੱਕ ਦਿਨ ਪਾਤਸ਼ਾਹ ਵੀ ਬਣਾਵੇਗਾ, ਇਹ ਸੇਵਾ ਦੇ ਵਿੱਚੋਂ ਮਹੱਤਵ ਮਿਲੇਗਾ। ਖਾਲਸਾ ਜੀ, ਸਮਾਂ ਆਇਆ, ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਖਾਲਸਾ ਪੰਥ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਬਣੇ। ਪੰਥ ਪ੍ਰਕਾਸ਼ ਕਹਿੰਦਾ, ਜਿਸ ਸਮੇਂ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਜਥੇਦਾਰ ਬਣਾਇਆ, ਉਸ ਸਮੇਂ ਹੋਰ ਵੀ ਮੁਖਤਿਆਰੇ ਸਿੰਘ ਦਲ ਵਿੱਚ ਸਨ, ਜਿਸ ਤਰ੍ਹਾਂ ਭੂਮਾ ਸਿੰਘ ਜੀ, ਬਾਬਾ ਨੋਦ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਸ਼ਹੀਦ ਜਿਨ੍ਹਾਂ ਦਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬੁੰਗਾ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ, ਇਹ ਸਾਰੇ ਗੁਰਸਿੱਖ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹ ਵੀ ਉਸ ਸਮੇਂ ਪੰਥ ਦੇ ਵਿੱਚ ਸਨ। ਭੋਮਾ ਸਿੰਘ, ਜੱਸਾ ਸਿੰਘ ਆਲੂ, ਨੋਦ ਸਿੰਘ, ਚੜ ਸਿੰਘ ਬਸਾਲੂ, ਚੜ ਸਿੰਘ ਇੱਕ ਗੁਰਸਿੱਖ ਹੋਇਆ, ਉਹਨਾਂ ਨੇ ਵੀ ਵੱਡੇ ਘੱਲੂ ਘਾਰੇ ਵਿੱਚ ਤੇਗ ਵਾਹੀ ਸੀ। ਭੋਮਾ ਸਿੰਘ, ਜੱਸਾ ਸਿੰਘ ਬਸਾਲੂ, ਨੋਦ ਸਿੰਘ, ਚੜ ਸਿੰਘ ਬਸਾਲੂ, ਕਹਿੰਦੇ ਇਹ ਸਾਰੇ ਗੁਰਸਿੱਖ ਕਿੱਥੇ ਰਹਿੰਦੇ ਨੇ? ਇਤਿਹਾਦਕ ਸਿੰਘ ਨਾਮੀ ਗ੍ਰਾਮੀ, ਬੁੱਢਾ ਦਲ ਮੇ ਰਹੇ ਮੁਦਾਮੀ। ਗਿਆਨੀ ਗਿਆਨ ਸਿੰਘ ਲਿਖਦੇ, ਸਾਰੇ ਨਾਮੀ ਗ੍ਰਾਮੀ ਸਿੰਘ ਇੱਥੇ ਖਾਲਸਾ ਪੰਥ ਬੁੱਢਾ ਦਲ ਦੇ ਵਿੱਚ ਰਹਿ ਕੇ ਸੇਵਾ ਕਰਦੇ। ਹੁਣ ਜਦੋਂ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਹੱਥ ਦੇ ਵਿੱਚ ਪੰਥ ਦੀ ਕਮਾਨ ਆਈ, ਉਸ ਸਮੇਂ ਪੰਥ ਦੇ ਹਾਲਾਤ ਬੜੇ ਨਾਜ਼ੁਕ ਸਨ। ਉਸ ਸਮੇਂ ਹਕੂਮਤ ਵੱਲੋਂ ਇਹ ਫਤਵੇ ਜਾਰੀ ਕੀਤੇ ਹੋਏ ਸਨ, ਨਾਨਕ ਕੀ ਕਹੂ ਪੜ੍ਹੇ ਨਾ ਬਾਣੀ, ਗ੍ਰੰਥ ਪੋਥੀਆਂ ਲੁਕੋਏ ਛਪਾਨੀ। ਕਹਿੰਦੇ ਕੋਈ ਵੀ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ, ਜਿਹੜਾ ਵੀ ਸਤਿਗੁਰੂ ਦੀ ਬਾਣੀ ਦਾ ਜਾਪ ਕਰੇਗਾ ਉਹ ਤਾਂ ਕੀ ਉਹਦਾ ਪਰਿਵਾਰ ਜਿਉਂਦਾ ਸਾੜ ਕੇ ਮਾਰ ਦਿੱਤਾ ਜਾਵੇਗਾ। ਇਹ ਇਹ ਐਲਾਨ ਕਰ ਦਿੱਤੇ ਕਿ ਜਿੰਨੀਆਂ ਵੀ ਘਰਾਂ ਵਿੱਚ ਪੋਥੀਆਂ ਗ੍ਰੰਥ ਨੇ ਸਾਰੇ ਲੁਕਾ ਦਿੱਤੇ ਜਾਣ। ਸਿੱਖਾਂ ਨੂੰ ਮਾਰਨ ਦਾ ਇੱਕੋ ਇੱਕ ਤਰੀਕਾ ਬਾਣੀ ਤੋਂ ਤੋੜ ਦਿੱਤਾ ਜਾਵੇ। ਪਰ ਉਦੋਂ ਵੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਅਗਵਾਈ ਕਰਦੇ ਰਹੇ। ਫਿਰ ਕਹਿੰਦੇ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਆਏ ਕਿ ਜੇ ਕੋ ਲੇਵੈ ਗੁਰ ਕਾ ਨਾਮ, ਪੰਜਾਬ ਦੀ ਧਰਤੀ ਦੇ ਉੱਤੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿ ਜੇ ਕੋਈ ਗੁੜ ਵੀ ਕਵੇ ਤੇ ਗਲਤੀ ਨਾਲ ਜੇ ਗੁਰੂ ਨਿਕਲ ਗਿਆ ਮੁੱਖ ਦੇ ਉੱਚੋਂ, ਉਜਾੜ ਕਰੋ ਸਭ ਤਿਸ ਹੀ ਕੋ ਗ੍ਰਾਮ, ਉਹਦਾ ਸਾਰੇ ਦਾ ਸਾਰਾ ਪਿੰਡ ਹੀ ਉਜਾੜ ਦਿੱਤਾ ਜਾਵੇਗਾ। ਪਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਮੀਰੀ ਪੀਰੀ ਦੇ ਨਿਸ਼ਾਨਾਂ ਦੇ ਕੋਲ ਖੜ ਕੇ ਇਹ ਬਚਨ ਕੀਤਾ ਸੀ ਕਿ ਖਾਲਸਾ ਜੀ, ਕਲਗੀਧਰ ਪਾਤਸ਼ਾਹ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਲੱਖ ਤੇ ਜ਼ਿਗਰ ਪੰਥ ਤੋਂ ਕੁਰਬਾਨ ਕਰ ਦਿੱਤੇ ਆ। ਅੱਜ ਪੰਥ ਨੂੰ ਸਿਰਾਂ ਦੀ ਲੋੜ ਹੈ ਤੇ ਕੋਈ ਵੀ ਘਰਾਂ ਵਿੱਚ ਲੁਕ ਕੇ ਨਾ ਬੈਠਿਓ, ਗੁਰੂ ਨਾਨਕ ਦੀ ਬਾਣੀ ਗੱਜ ਕੇ ਪੜ੍ਹੋ। ਜੇ ਬਾਣੀ ਪੜ੍ਹਦੇ ਪ੍ਰਾਣ ਨਿਕਲ ਵੀ ਗਏ, ਸੱਚਖੰਡ ਵਿੱਚ ਜਾ ਕੇ ਬਾਜਾਂ ਵਾਲੇ ਦੀ ਗੋਦ ਪ੍ਰਾਪਤ ਹੋਵੇਗੀ। ਉਸ ਸਮੇਂ ਫਿਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਵਹੀਰ ਦੀ ਅਗਵਾਈ ਕਰਦੇ। ਵੱਖ ਵੱਖ ਤਰ੍ਹਾਂ ਦੇ ਹਮਲੇ ਹੋਏ। ਬੀਤੇ ਦਿਨੀ ਛੋਟਾ ਘੱਲੂ ਘਾਰਾ ਦਿਹਾੜਾ ਮਨਾਇਆ ਗਿਆ। ਕਾਨੂੰ ਆਣ ਦੀ ਛੰਭ ਦੇ ਵਿੱਚ ਛੋਟਾ ਘੱਲੂ ਘਾਰਾ ਹੋਇਆ। ਬਜ਼ੁਰਗ, ਬੀਬੀਆਂ, ਬੱਚੇ, ਉਹਨਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ। ਇਤਿਹਾਸ ਕਹਿੰਦਾ ਕਿਸੇ ਨੇ 10,000, ਕਿਸੇ ਨੇ 15,000 ਛੋਟੇ ਘੱਲੂ ਘਾਰੇ ਵਾਲੇ ਦਿਨ ਇੱਕ ਦਿਨ ਦੇ ਵਿੱਚ ਸਰੋਤ ਕਹਿੰਦੇ 30,000 ਤੋਂ 40,000 ਗੁਰੂ ਕਾ ਸਿੱਖ, ਸਿੱਖਣੀਆਂ, ਬੱਚੇ, ਬਜ਼ੁਰਗ ਸ਼ਹੀਦ ਹੋ ਗਏ ਸਨ। ਫਿਰ ਵੱਡਾ ਘੱਲੂ ਘਾਰਾ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ। ਉਸ ਸਮੇਂ ਵੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਅਗਵਾਈ ਕਰਦੇ ਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਪੰਥ ਅਹਿਮਦ ਸ਼ਾਹ ਅਬਦਾਲੀ ਨੂੰ ਭਾਜੜਾ ਪਾਉਂਦਾ। ਭਾਈ ਬੁਲਾਕਾ ਸਿੰਘ ਵਰਗੇ ਹਮਲੇ ਦਾ ਜਵਾਬ ਦਿੰਦੇ ਆ, ਕਹਿੰਦੇ ਛੋਟੇ ਘੱਲੂ ਘਾਰੇ ਵਿੱਚ 30,000 ਤੋਂ 40,000 ਤੇ ਵੱਡੇ ਘੱਲੂ ਘਾਰੇ ਵਿੱਚ 80,000 ਤੋਂ ਲੈ ਕੇ 1,00,000 ਤੱਕ ਗੁਰੂ ਕਾ ਖਾਲਸਾ ਪੰਥ ਇੱਕ ਦਿਨ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀ ਗਿਆ। ਪਰ ਜਿਸ ਯੋਧੇ ਦਾ ਅੱਜ ਦਿਨ ਮਨਾ ਰਹੇ ਹਾਂ ਉਹ ਯੋਧਾ ਡੋਲਿਆ ਨਹੀਂ, 80,000 ਲਾਸ਼ਾਂ ਦੇ ਢੇਰ ਦੇ ਵਿੱਚ ਖੜੇ ਹੋ ਕਰਕੇ, ਹੱਥ ਵਿੱਚ ਤੇਗ ਪਕੜ ਕਰਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਬਚਨ ਕੀਤੇ, ਤਤ ਖਾਲਸਾ ਬਚ ਗਏ, ਰਹੋ ਸੋ ਫੂਟ ਗਵਾਏ, ਕਿ ਖਾਲਸਾ ਜੀ ਘਬਰਾਉਣਾ ਨਹੀਂ। ਅਹਿਮਦ ਸ਼ਾਹ ਅਬਦਾਲੀ ਸਾਹਮਣੇ ਨਜ਼ਰ ਆ ਰਿਹਾ, ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਕਰਕੇ ਪਾਪੀ ਨੂੰ ਭਾਜੜਾ ਪਾ ਦਿਓ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਕਿ 80,000 ਲਾਸ਼ਾਂ ਦੇ ਢੇਰ ਵਿੱਚ ਵੀ ਜਥੇਦਾਰ ਨਹੀਂ ਘਬਰਾ ਰਿਹਾ, ਕਹਿੰਦੇ ਪਟਿਆਲੇ ਵਾਲਿਆਂ ਨੂੰ ਕਹਿ ਕਰਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਸੰਧੀ ਦੀ ਪੇਸ਼ ਰੱਖੀ। ਸਰਹੰਦ ਦੀ ਧਰਤੀ ਦੇ ਉੱਤੇ ਕਨਾਤ ਲੱਗੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਗਏ ਇੱਕ ਪਾਸੇ, ਅਬਦਾਲੀ ਕਹਿੰਦੇ ਸੰਧੀ ਕਰਨ ਵਾਸਤੇ ਜਦੋਂ ਪੇਸ਼ ਰੱਖੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸਾਹਮਣੇ ਥਾਲਾਂ ਦੇ ਵਿੱਚ ਸੋਨੇ ਦੀਆਂ ਮੋਹਰਾਂ ਭਰ ਕੇ ਰੱਖੀਆਂ। ਅਬਦਾਲੀ ਨੇ ਸੋਚਿਆ ਲਾਲਚ ਵਿੱਚ ਆ ਜਾਣਗੇ। ਸ਼ਰਤ ਰੱਖੀ ਕੀ? ਕਹਿੰਦਾ ਜੀ ਜਦੋਂ ਮੈਂ ਭਾਰਤ ਨੂੰ ਲੁੱਟਣ ਜਾਵਾਂ, ਹੈਰਾਨੀ ਦੀ ਗੱਲ ਹੈ ਅੱਜ ਭਾਰਤ ਦੇ ਸਿਲੇਬਸ ਦੇ ਵਿੱਚ ਹਿਟਲਰ ਦਾ, ਔਰੰਗਜ਼ੇਬ ਦਾ, ਬਾਬਰ ਦਾ, ਸ਼ੇਰ ਸ਼ਾਹ ਸੂਰੀ ਦਾ, ਰੋਮੀਓ ਜੂਲੀਅਟ ਦਾ, ਹੀਰ ਰਾਂਝੇ ਦਾ ਇਤਿਹਾਸ ਪੜ੍ਹਾਇਆ ਜਾਂਦਾ, ਪਰ ਜਿਸ ਭਾਰਤ ਦੀ ਧਰਤੀ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲਾਂ ਤੋਂ ਬਚਾਇਆ, ਅਬਦਾਲੀ ਤੋਂ ਬਚਾਇਆ, ਉਸ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸ ਸਿਲੇਬਸ ਦੇ ਵਿੱਚ ਨਹੀਂ ਦਰਜ ਕੀਤਾ ਗਿਆ। ਜਿਸ ਭਾਰਤ ਦੀ ਧਰਤੀ ਤੇ ਇੱਕ ਦਿਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ 22,000 ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਨੰਗਿਆ ਕਰਕੇ ਵੇਚਣ ਲਿਜਾਂਦਾ ਹੋਵੇ, ਉਸ ਅਬਦਾਲੀ ਦਾ ਮੂੰਹ ਭੰਨਿਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ 22,000 ਬੱਚੀਆਂ ਨੂੰ ਛਡਵਾ ਕਰਕੇ ਘਰਾਂ ਵਿੱਚ ਤੋਰਿਆ। ਉਸ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ, ਪਰ ਬਾਲੀਵੁੱਡ ਦੇ ਵਿੱਚ ਪਾਣੀਪਤ ਮੂਵੀ ਬਣਾ ਕਰਕੇ ਅਹਿਮਦ ਸ਼ਾਹ ਅਬਦਾਲੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਲਾਣਤ ਦੀ ਗੱਲ ਹੈ, ਜਿਹੜਾ ਅਬਦਾਲੀ ਭਾਰਤ ਦੀ ਇੱਜ਼ਤ ਰੋਲਦਾ ਰਿਹਾ ਉਹਦੇ ਤੇ ਫਿਲਮਾਂ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ, पर स्कूल दियां किताबां विच बाबा जस्सा सिंह आलूवालिया बारे नहीं दस्या जांदा। खालसा जी बाबा जस्सा सिंह आलूवालिया सोने दियां मोहरां वेख के ललचाए नहीं, खड़े होए ते बाबा जस्सा सिंह कहिंदे अबदाली तेरे नाल कोई समझौता नहीं। कहिंदा जी क्यों समझौता कोई क्यों नहीं, खालसा दर आया दी पुकार क्यों नहीं सुनदा। कहिंदे समझौता उत्थे हुंदा जिथे असूल मिलदे होण, तेरे असूल ने बच्चियां नूं नंगियां करके बाजारां विच वेचणा ते खालसे दे असूल ने पराई बच्चियां नूं तन दे उत्ते कपड़े पवा करके अपनियां धीआं भैणां बना के घरां विच छड के आउणा। तेरे नाल समझौता नहीं, तेरे नाल जबान नहीं, जंग दे मैदान दे विच हुण साडी तेग गल करेगी। खालसा जी इस तरह अबदाली घबराया। उस तो बाद सलाबत खां बनिया नवाब, उन्हें अमृतसर दे दर्शना ते पाबंदी ला दिती। हरमंदर साहब दे आले दुआले 20-20 फुट उच्ची कंध करवा दिती कि कोई रह जांदा भी सचखंड हरमंदर साहब दे दर्शन ना कर सके। बाबा जस्सा सिंह आलूवालिया जी ने उस समय यह हुक्म जारी किया, जाओ सलाबत खां नूं मार मुकाओ। खालसा पंथ चढ़ के आया, जेड़ा सलाबत खां हरमंदर साहब दे दर्शना ते पाबंदी लाउंदा सी, अकाल अकाल करदियां ने सलाबत खां दी कद्दू वर्गी धौण ला के रख दित्ती। इस तों बाद कहिंदे अदीना बेग, शाह नवाज, मीर मन्नू कट्ठे हो गए। जलंधर दा नवाब सी अदीना बेग, कहिंदे दिल्ली दी धरती ते गए, जा करके पुकारा कितियां जस्सा सिंह आलूवालिया नूं रोको। कहिंदे उस समय पहली चिट्ठी दिल्ली सरकार वल्लों, दिल्ली दे तख्त वल्लों बाबा जस्सा सिंह आलूवालिया जी दे कोल अदीना बेग लैके आया ते चिट्ठी दे बोल सन के खालसा पंथ दे जथेदार जस्सा सिंह आलूवालिया नूं हिदायत कीती जांदी है कि अपनी तेग नूं रोके, जे तेग ना रोकी गई ते हमला होवेगा, दिल्ली आ करके हुकमरान दे नाल मुलाकात कीती जावे, जे मुलाकात करोगे कोई रस्ता कढ़िया जा सकदा है, पर जे दिल्ली दे तख्ते ते आके पेश ना होए ते फिर अमृतसर दी धरती ते हमला होवेगा। पहली चिट्ठी दा जवाब सिंह साहब बाबा जस्सा सिंह आलूवालिया जी ने दिता कि अदीना बेग मैं पंथ दा जथेदार हां, राह जांदा मरासी नहीं, जड़ा सरकारी अहलकारां दे कहण दे उत्ते दिल्ली दे तख्त दे मूरे झुक जावे, अकाल तख्त दे दरवाजे खुले आ, जड़ा शरणी आया ओनू देग मिलेगी, जड़ा चढ़ के आया ओनू तेग मिलेगी। ए जवाब जदों दिता, दूसरी चिट्ठी अदीना बेग ने फिर प्यार दी बोली विच भेजी कि जथेदार जी एक बार बह के गलबात करिए, बंद कमरे विच मुलाकात करिए। बाबा जस्सा सिंह आलूवालिया जी ने दूसरी चिट्ठी दे विच भी मना कर दिता। तीसरी चिट्ठी भेजी कि जे ना आए तो याद रखो फिर बंदी बना के भी ले जाना हुंदा है, दिल्ली दा तख्त है ते दिल्ली दे तख्त दे मूरे कोई खड़ नहीं सकदा। ते खालसा जी जिन्हां दा दिन मना रहे हां उन्हां दी चढ़दी कला निरभउपन वेखो। बाबा जस्सा सिंह आलूवालिया जी ने तीसरी चिट्ठी दे विच वचन ए किता, अदीना बेग राज करेगा खालसा, आकी रहे ना कोए, ख्वार होए सब मिलेंगे, बचे शरण जो होए। अदीना बेग जिस दिल्ली दे तख्ते दियां गल करदे याद रख, दिल्ली तख्त पर बहेगी आप गुरु की फौज, छतर चुलेगा शीश पर खूब करेगी मौज, जिस दिल्ली दे तख्ते दे डरावे देने आ पंथ दा जथेदार बाबा जस्सा सिंह तेनू वादा करदा उसे दिल्ली तख्ते दी हिक दे उत्ते निशान सब चला के दिल्ली दे तख्ते ताउस नू पट के गुरु रामदास दे चरणा विच हाजर करके विखावेगा। दिल्ली दे तख्ते दे हिक दे उत्ते निशान सब चलाया सिंह साहब बाबा जस्सा सिंह आलूवालिया दी अगवाई विच। बाबा जस्सा सिंह रामगढ़िया ने उस तख्ते ताउस नूं गुरु रामदास दे चरणा विच पट के हाजर कर दिता। जदों लाल किला जितया, जिथे मैं कुर्बानियां दा जिक्र किया, सेवावां भी महान ने, लाल किले दे उत्ते निशान चलाउण तों बाद राज ते मल नहीं मारी, दिल्ली दे अस्थाना दी कार सेवा ओ बुढ़ा दल दे जथेदार बाबा जस्सा सिंह आलूवालिया जी ने करवाई। कहिंदे सेवा कराउण तों बाद 9 लाख रुपया उस समय दा बच गया। बाबा जी ने उहदे ते मल नहीं मारी, अकाल तख्त साहब आए, हरमंदर साहब नूं अबदाली ने बरूद दे नाल उड़ा के ढह ढेरी कर दिता सी। अकाल तख्त साहब आके इस थां दे उत्ते एक चादर विछा दिती, चादर ते माया रख दिती। कहिंदे खालसा जी, जस्सा सिंह सारी माया पंथ दे चरणा विच हाजर करदा है हरमंदर साहब दी कार सेवा वास्ते। अज इस इमारत दे दर्शन कर रहे हो सचखंड श्री दरबार साहब दी। ए इमारत बाबा जस्सा सिंह आलूवालिया जी ने बनाई। उस तो बाद भी 3 लाख रुपया बच गया ते दूसरी कार सेवा अकाल तख्त दा केवल थड़ा गुरु हरगोबिंद साहब ने तैयार करवाया सी, पर इमारत अकाल तख्त साहब दी बाबा जस्सा सिंह आलूवालिया जी ने बनवाई। पहला दिल्ली स्थाना दी सेवा, फिर हरमंदर साहब अकाल तख्त साहब दी सेवा, फिर कहिंदे दीवान कौड़ा मल ਉਹ ਬਾਬਾ ਜੱਸਾ ਸਿੰਘ ਜੀ ਕੋਲ ਮਦਦ ਮੰਗਣ ਆਇਆ। ਕਹਿੰਦਾ ਮੇਰੀ ਮਦਦ ਕਰੋ, ਮੈਂ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਬਾਬਾ ਜੀ ਕਹਿੰਦੇ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ, ਨਨਕਾਣਾ ਸਾਹਿਬ ਦੀ ਸੇਵਾ ਕਰਵਾ। ਫਿਰ ਨਨਕਾਣਾ ਸਾਹਿਬ ਦੀ ਸੇਵਾ, ਮੇਰੇ ਕਹਿਣ ਤੋਂ ਭਾਵ ਕਾਰ ਸੇਵਾ ਦਾ ਮੁੱਢ ਉਹ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਭਰਿਆ। ਜਿੱਥੇ ਕੁਰਬਾਨੀਆਂ ਜਿੱਥੇ ਸੇਵਾ ਮਹਾਨ, ਉੱਥੇ ਇੱਕ ਝਲਕ ਸੁਣਾ ਕੇ ਫਤਿਹ ਬੁਲਾਵਾਂ। ਦਬਦਬਾ ਵੀ ਐਸਾ ਮਹਾਨ ਸੀ, ਅਬਦਾਲੀ ਤੇ ਪਠਾਨ ਬੀਕਾਨੇਰ ਦੀ ਰਿਆਸਤ ਤੇ ਹਮਲਾ ਕਰਨਾ ਚਾਹੁੰਦੇ ਸੀ। ਬੀਕਾ ਰਾਓ ਦੇ ਵੰਸ਼ਜ ਮਹਾਰਾਜਾ ਜੋਰਾਵਰ ਸਿੰਘ ਦੇ ਉੱਤੇ, ਮਹਾਰਾਜਾ ਜੋਰਾਵਰ ਸਿੰਘ ਨੇ ਉਸ ਸਮੇਂ ਪੁੱਛਿਆ ਮੇਰੀ ਮਦਦ ਕੌਣ ਕਰੇਗਾ, ਤੇ ਉਸ ਸਮੇਂ ਵਜ਼ੀਰਾਂ ਨੇ ਕਿਹਾ ਅਕਾਲ ਤਖ਼ਤ ਦਾ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਉਹੀ ਅਬਦਾਲੀ ਨੂੰ ਭਾਜੜਾ ਪਾ ਸਕਦੇ ਆ। ਜੇ ਅਕਾਲ ਤਖ਼ਤ ਤੇ ਜਾ ਕੇ ਤੂੰ ਪੁਕਾਰ ਕਰੇ ਤੇਰੀ ਖਾਲਸਾ ਪੰਥ ਮਦਦ ਕਰੇਗਾ। ਦੇਖੋ ਕੈਸਾ ਰੁਤਬਾ ਸੀ ਜਥੇਦਾਰ ਦਾ। ਬੀਕਾਨੇਰ ਤੋਂ ਮਹਾਰਾਜਾ ਜੋਰਾਵਰ ਸਿੰਘ ਨੰਗੇ ਪੈਰੀ ਚੱਲ ਕੇ ਅਕਾਲ ਤਖ਼ਤ ਦੇ ਮੂਹਰੇ ਆ ਕੇ ਪੁਕਾਰ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ, ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਹਾਮੀ ਭਰੀ ਤੇ ਮਹਾਰਾਜਾ ਕਹਿੰਦਾ ਮੇਰੇ ਮਹਿਲਾਂ ਵਿੱਚ ਟਿਕਾਣਾ ਕਰਿਓ। ਬਾਬਾ ਜੱਸਾ ਸਿੰਘ ਕਹਿੰਦੇ ਪੰਥ ਆਪਣੀ ਮਰਜ਼ੀ ਦੇ ਮੁਤਾਬਕ ਆਸਣ ਲਾਏਗਾ, ਫਿਰ ਜਿਹੜਾ ਬੁੱਢਾ ਜੋੜ ਹੈ ਉਸ ਬੁੱਢਾ ਜੋੜ ਦੀ ਧਰਤੀ ਤੇ ਬੁੱਢਾ ਦਲ ਨੇ ਪੜਾਅ ਕਰਕੇ ਆਸਣ ਲਾਏ। ਕਈ ਪ੍ਰਚਾਰਕ ਕਹਿੰਦੇ ਸਿੰਘਾਂ ਦੀ ਆਰਾਮਗਾਹ। ਖਾਲਸਾ ਜੀ, 200 ਸਾਲ ਖਾਲਸੇ ਨੇ ਆਰਾਮ ਕਰਕੇ ਨਹੀਂ ਸੀ ਵੇਖਿਆ, ਤੇਗ ਮਿਆਨ ਵਿੱਚ ਨਹੀਂ ਸੀ ਪਾਈ। ਬੀਕਾਨੇਰ ਜਾ ਕਰਕੇ ਵੀ ਬੀਕਾਨੇਰ ਦੀ ਰਿਆਸਤ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਅਬਦਾਲੀ ਤੋਂ ਬਚਾਇਆ ਸੀਗਾ। ਖਾਲਸਾ ਜੀ, ਇਸ ਤਰ੍ਹਾਂ ਪੰਥ ਦੀ ਅਗਵਾਈ ਕੀਤੀ। ਉਸ ਮਹਾਨ ਯੋਧੇ ਦਾ ਅੱਜ ਜਨਮ ਦਿਹਾੜਾ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦਾ। ਉਹਨਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ, ਇਹਨਾਂ ਵੱਲੋਂ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਨਜ਼ਦੀਕ ਉਸ ਥਾਂ ਤੇ ਸਮਾਗਮ ਵੀ ਕਰਵਾਏ ਜਾ ਰਹੇ ਨੇ। ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਮੁੱਚੇ ਖਾਲਸੇ ਪੰਥ ਨੂੰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਜਨਮ ਦਿਹਾੜੇ ਦੀ ਬੇਅੰਤ ਬੇਅੰਤ ਵਧਾਈਆਂ। ਵਿਚਾਰ ਨੂੰ ਸੰਕੋਚ ਦੇ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਆਰੰਭ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਵਾਰ ਮਹੱਲਾ ਦੀਜਾ।
ਲੜੀਵਾਰ ਸ਼ਬਦ ਦੀ ਵਿਚਾਰ ਮਾਰੂ ਕੀ ਵਾਰ ਦੇ ਉੱਪਰ ਪਹੁੰਚੀ ਹੈ। ਇਸ ਵਾਰ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ, ਉਹਨਾਂ ਦੀ ਵਿਚਾਰ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਸਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਗਲ ਕਰਦੇ ਹਨ।
ਸਲੋਕ ਮਹੱਲਾ ਪਹਿਲਾ।
ਪਹਿਲੇ ਸਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ।
ਮਹਾਰਾਜ ਕਹਿੰਦੇ ਬਿਨਾਂ ਗਾਹਕ ਤੋਂ ਗੁਣ ਦੇਣਾ ਵੀ ਮੂਰਖਤਾਈ ਹੈ। ਕਈ ਵਾਰ ਆਪਾਂ ਬਹੁਤਾ ਜ਼ੋਰ ਉਸ ਥਾਂ ਤੇ ਸਮਝਾਉਂਦੇ ਰਹਿੰਦੇ ਹਾਂ ਜਿਹੜਾ ਸਮਝਣਾ ਹੀ ਨਹੀਂ ਚਾਹੁੰਦਾ। ਮਹਾਰਜ ਕਹਿੰਦੇ ਗੁਣ ਵੀ ਉੱਥੇ ਦੋ ਜਿੱਥੇ ਗੁਣ ਦਾ ਪਾਤਰ ਹੋਵੇ। ਜੇ ਪਾਤਰ ਨਹੀਂ ਹੋਵੇਗਾ ਤੇ ਗੁਣ ਦਿੱਤਾ ਹੋਇਆ ਵਿਅਰਥ ਚਲਿਆ ਜਾਵੇਗਾ।
ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ।
ਜੇ ਕੋਈ ਸੱਚਾ ਗ੍ਰਾਹਕ ਮਿਲ ਹੀ ਜਾਵੇ ਗੁਣ ਦੇਣ ਵਾਸਤੇ, फिर अपने कोल जितना भी गुण है सारे दा सारा गुण दे देना, सारे दा सारा ज्ञान उगले दे मत दे विच पा देना।
गुण ते गुण मिल पाई है जे सतगुर माहे समाए।
नारद कहिंदे सब तो वड्डा गुण पता की है, सब तो वड्डी गुणा दी सांझ है जिस गुण दे नाल सतगुरु दे बचना विच समा जाइए। जिस तरह बाबा नवाब कपूर सिंह जी ने सेवा करन दा गुण बाबा जस्सा सिंह जी नूं दित्ता ते ओ नवाब कपूर सिंह जी दे बचन नूं लै करके सतगुरु दे चरणा विच सेवा विच समा गए।
मोल अमोल ना पाईऐ वणज ना लीजै हाट।
महाराज सच्चे पातशाह कहिंदे ने इहदे अंदर व्यापार नहीं करना, मुल ते अमुल दे विच नहीं पैणा, बल्कि निष्काम हो करके ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਵਿੱਚ ਸਮਾਉਣ ਦੇ ਲਈ ਗੁਣਾਂ ਦੀ ਸਾਂਝ ਪਾਉਣੀ ਹੈ।
ਨਾਨਕ ਪੂਰਾ ਤੋਲ ਹੈ ਕਬ ਹੋ ਨਾ ਹੋਵੇ ਘਾਟ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਫਿਰ ਸਤਿਗੁਰੂ ਵਿੱਚ ਸਮਾਉਂਦੇ ਨੇ, ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਜੁੜਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਨਾ ਆਤਮਕ ਤੌਰ ਤੇ ਨਾ ਸੰਸਾਰਕ ਤੌਰ ਤੇ ਘਾਟ ਨਹੀਂ ਰਹਿੰਦੀ।
ਮਹੱਲਾ ਚੌਥਾ ਨਾਮ ਮਹੁਣ ਪਰਮਸ ਆਵਹ ਜਾਵਹ ਨੀਤ।
ਗੁਰੂ ਰਾਮਦਾਸ ਮਹਾਰਾਜ ਇੱਥੇ ਵਿਆਖਿਆ ਕਰਦੇ ਕਹਿੰਦੇ ਜਿਹੜੇ ਤੇ ਜੁੜਦੇ ਘਾਟ ਨਹੀਂ ਰਹਿੰਦੀ ਤੇ ਜਿਹੜੇ ਨਾਮ ਨਹੀਂ ਜਪਦੇ ਉਹ ਸਦਾ ਭਟਕਦੇ ਰਹਿੰਦੇ ਆ, ਜਨਮ ਮਰਨ ਦੇ ਗੇੜ ਵਿੱਚ ਰਹਿੰਦੇ ਹਨ।
ਇੱਕ ਬੰਦੇ ਇੱਕ ਢੀਲਿਆ ਇੱਕ ਸੁਖੀਏ ਹਰ ਪ੍ਰੀਤ।
ਜਿਹੜੇ ਤੇ ਨਾਮ ਨਹੀਂ ਜਪਦੇ ਮਾਇਆ ਦੇ ਬੰਧਨਾਂ ਵਿੱਚ ਬੰਨੇ ਹੋਏ ਆ ਤੇ ਸਦਾ ਹੀ ਆਲਸ ਦਲਿੱਦਰ ਕਲੇਸ਼ ਦੇ ਘੇਰੇ ਵਿੱਚ ਆ, ਪਰ ਜਿਨ੍ਹਾਂ ਨੇ ਪ੍ਰੀਤ ਪਾਈ ਗੁਰੂ ਚਰਨਾਂ ਵਿੱਚ ਉਹ ਸੁਖੀ ਵਸਦੇ ਹਨ।
ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ।
ਇਸ ਲਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਕਰਕੇ ਹਿਰਦੇ ਵਿੱਚ ਵਸਾ। ਜਦੋਂ ਮਨ ਕਰਕੇ ਹਿਰਦੇ ਵਿੱਚ ਵਸਾਇਆ ਤੈਨੂੰ ਜੀਵਨ ਵਿੱਚ ਸੱਚੀ ਰੀਤ ਦੀ ਪ੍ਰਾਪਤੀ ਹੋਵੇਗੀ।
ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ।
ਪਰ ਆਪਣੇ ਉਦਮ ਦੇ ਨਾਲ ਨਹੀਂ ਗੁਰੂ ਦੇ ਚਰਨਾਂ ਵਿੱਚ ਜੁੜਿਆ ਜਾਂਦਾ, ਗਿਆਨ ਲਿਆ ਜਾਂਦਾ ਕਿਵੇਂ ਮਿਲਦਾ? ਗੁਰ ਦੀ ਬਖਸ਼ਿਸ਼ ਦੇ ਨਾਲ। ਤੇ ਜਿਹੜਾ ਗੁਰੂ ਗਿਆਨ ਦਿੰਦਾ ਨਾ ਉਹ ਖੜਗ ਇੱਕ ਸ਼ਸਤਰ ਦਾ ਨਾਮ ਹੈ। ਮਹਾਰਾਜ ਕਹਿੰਦੇ ਗੁਰੂ ਦਾ ਦਿੱਤਾ ਗਿਆਨ ਸ਼ਸਤਰ ਤੋਂ ਵੀ ਤਿੱਖਾ ਹੁੰਦਾ। ਜਿਸ ਤਰ੍ਹਾਂ ਅੱਜ ਆਪਾਂ ਵੇਖਦੇ ਹਾਂ ਜੇ ਦੁੱਖ ਆ ਜਾਵੇ ਕੋਈ ਕਵੇ ਫਲਾਣੀ ਥਾਂ ਤੇ ਪੁਛਣਾ ਪਾ ਲਓ, ਫਲਾਣੀ ਥਾਂ ਤੇ ਹੱਥ ਵਿਖਾ ਲਓ, ਫਲਾਣੀ ਥਾਂ ਤੇ ਧਾਗਾ ਕਰਾ ਲਓ, ਫਲਾਣੀ ਥਾਂ ਤੇ ਸਵਾਹ ਦੀ ਪੂੜੀ ਲੈ ਆਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਚਰਨਾਂ ਵਿੱਚ ਜੁੜਦੇ ਆ ਉਹਨਾਂ ਕੋਲ ਗਿਆਨ ਦੀ ਖੜਗ ਹੈ, ਵਿਵੇਕ ਬੁੱਧੀ ਹੈ। ਜਿਹੜਾ ਗੁਰੂ ਚਰਨਾਂ ਵਿੱਚ ਜੁੜ ਜਾਵੇ ਉਹਦੇ ਗਿਆਨ ਰੂਪੀ ਖੜਗ ਸਾਰੇ ਪਖੰਡ ਦਾ ਖਾਤਮਾ ਕਰ ਦਿੰਦੀ ਹੈ।
ਦੂਜਾ ਭ੍ਰਮ ਗੜ ਕੱਟਿਆ ਮੋਹ ਲੋਭ ਅਹੰਕਾਰ।
ਦੂਸਰਾ ਗੁਰੂ ਦੇ ਦਿੱਤੇ ਗਿਆਨ ਦੇ ਨਾਲ ਹੰਕਾਰ ਵੀ ਖਤਮ ਹੁੰਦਾ, ਮੋਹ ਮਮਤਾ ਖਤਮ ਹੁੰਦੀ ਹੈ, ਲੋਭ ਲਾਲਚ ਖਤਮ ਹੋ ਜਾਂਦਾ ਹੈ ਤੇ ਸੰਸਾਰਕ ਪਿਆ ਹੋਇਆ ਭਰਮ ਉਹਦਾ ਵੀ ਨਾਸ ਹੁੰਦਾ ਹੈ।
ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰ।
ਗੁਰੂ ਦੇ ਦਿੱਤੇ ਗਿਆਨ ਦੇ ਨਾਲ ਹਰੀ ਦਾ ਨਾਮ ਮਨ ਦੇ ਵਿੱਚ ਵਸ ਜਾਂਦਾ, ਕਦੋਂ? ਜਦੋਂ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਜੁੜਦੇ ਹਾਂ।
ਸੱਚ ਸੰਜਮ ਮਤ ਉਤਮਾ ਹਰ ਲੱਗਾ ਪਿਆਰਾ।
ਤੇ ਜਿਹੜਾ ਪਿਆਰਾ ਪਹਿਲਾਂ ਜਾਪਦਾ ਹੀ ਨਹੀਂ ਮੇਰੇ ਨਜ਼ਦੀਕ ਹੈ, ਜਦੋਂ ਸ਼ਬਦ ਦੀ ਵਿਚਾਰ ਕੀਤੀ ਪਹਿਲਾਂ ਸੱਚ ਹਿਰਦੇ ਵਿੱਚ ਆਇਆ, ਸੱਚ ਦੇ ਨਾਲ ਜੀਵਨ ਵਿੱਚ ਸੰਜਮ ਆ ਗਿਆ ਤੇ ਸੰਜਮ ਆਉਣ ਦੇ ਨਾਲ ਉੱਤਮ ਗੁਣਾਂ ਦਾ ਪ੍ਰਵੇਸ਼ ਹੋਇਆ। ਜਦੋਂ ਉੱਤਮ ਗੁਣ ਪ੍ਰਵੇਸ਼ ਹੋਏ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਿਆਰਾ ਜਾਪਣ ਲੱਗ ਪਿਆ।
ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣ ਹਾਰ।
ਤੇ ਜਦੋਂ ਨਾਮ ਹਿਰਦੇ ਵਿੱਚ ਵਸਿਆ ਫਿਰ ਪਤਾ ਲੱਗ ਗਿਆ ਕਿ ਸਭ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਵਰਤ ਰਿਹਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਹੀ ਹਰ ਇੱਕ ਚੀਜ਼ ਦਾ, ਵਸਤੂ ਦਾ, ਕੁਦਰਤ ਦਾ ਕਰਤਾ ਹੈ। ਇਹ ਲੜੀਵਾਰ ਸ਼ਬਦ ਦੀ ਵਿਚਾਰ इथे संकोचदे हां, बाणी अगाध बोध है, संपूर्ण अर्थ विचार बाणी दे एक जां करोड़ां जबाना भी होण नहीं हो सकदे, पर अरदास करिए सुनिया सुनाया आपां अपने जीवन दे विच कमा सकीए, अते जिन्हां दा अज दिहाड़ा है उन्हां दियां पाईआं पूर्णिया ते कितियां कमाईआं दे उत्ते चलण दा यतन कर सकीए, क्योंकि जे अज भारत दी धरती दे उत्ते आजादी दे नाल भारत वर्ष दे लोक रहिंदे आ, ते याद रखना चाहिदा है कि भारत दी धरती दे उत्ते मंदरां विच शंख ना पूरे जांदे, मंदरां दे विच राम नाम दा जपना हुंदा। जे सिंह साहब बाबा जस्सा सिंह आलूवालिया ने अहमद शाह अब्दाली दा मूंह ना भन्निया हुंदा, ऐसे जोधे दे चरणा ते नमस्कार है। आप सब संगत दा धन धन सतगुरु श्री गुरु रामदास सच्चे पातशाह जी दा धन धन सतगुरु श्री गुरु ग्रंथ साहिब महाराज जी दा रोम रोम करके धन्नवाद। उत्थे ही श्रोमणी गुरुद्वारा प्रबंधक कमेटी दा सिंह साहिब ज्ञानी अमरजीत सिंह जी मुख ग्रंथी सचखंड श्री दरबार साहिब तिन्हां दा धन्नवाद। अते बेनती है कि हुण श्रोमणी गुरुद्वारा प्रबंधक कमेटी वल्लों अते श्रोमणी पंथ अकाली बुढ़ा दल पंजवां तख्त दे जथेदार सिंह साहिब जथेदार बाबा बलवीर सिंह जी 96 करोड़ी जी तिन्हां वल्लों, गुरुद्वारा बाबा अटल राय साहिब विखे बाबा जस्सा सिंह जी आलूवालिया जी दी याद विच अखंड पाठ साहिबां दे भोग ते महान गुरमत समागम करवाए जा रहे हन। हाजरी भरनी, अखीरली पंक्ति दा जाप करके फतेह दी सांझ पाईए जी।
सच संजम मधु तुमा हर लगा प्यारा, सब सचो सच वरतदा सच सर जानहारा। वाहिगुरु जी का खालसा वाहिगुरु जी की फतेह।